ਵਰਾ 1984 ਸਿੱਖ ਮਾਨਸਿਕਤਾ ਵਿੱਚ ਬਹੁਤ ਹੀ ਵੱਡੀਆਂ ਯਾਦਾਂ ਸਮਾਈ ਬੈਠਾ ਹੈ। ਕੋਈ ਆਮ ਗੱਲਬਾਤ ਵਿੱਚ 1984 ਕਹਿ ਦੇਵੇ ਤੇ ਸਾਡੀ ਸੁਰਤ ਇੱਕਦਮ ਜੂਨ ਅਤੇ ਨਵੰਬਰ ਵੱਲ ਹੋ ਤੁਰਦੀ ਹੈ, ਕਿਉਂਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਅਤੇ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਹੋਏ ਸਿੱਖਾਂ ਦੀ ਨਸਲਕੁਸ਼ੀ ਨੂੰ ਜੋੜ ਕੇ ਹੀ ਇਹ ਤੀਜਾ ਘੱਲੂਘਾਰਾ ਬਣਦਾ ਅਤੇ ਇਹਨਾਂ ਘਟਨਾਵਾਂ ਪਿੱਛੇ ਇੱਕੋ ਬਿਪਰਵਾਦੀ ਸੋਚ ਨੇ ਕੰਮ ਕੀਤਾ। ਜਿੱਥੇ ਬਿਪਰ ਨੇ ਵਿਆਪਕ ਪੱਧਰ 'ਤੇ ਇਹ ਹਮਲੇ ਕੀਤੇ, ਉੱਥੇ ਹੀ ਉਸਨੇ ਇਹਨਾਂ ਦੋਵਾਂ ਘਟਨਾਵਾਂ ਨੂੰ ਆਪਣੇ ਸ਼ਬਦਾਂ ਵਿੱਚ ਵੀ ਪੇਸ਼ ਕੀਤਾ ਤਾਂ ਕਿ ਸਮਾਜ ਵਿੱਚ ਉਹ ਇਹਨਾਂ ਘਟਨਾਵਾਂ ਤੋਂ ਬਰੀ ਹੋ ਸਕੇ ਅਤੇ ਭਵਿੱਖ ਵਿੱਚ ਐਸੇ ਵਰਤਾਰਿਆਂ ਨੂੰ ਫਿਰ ਜਨਮ ਦੇ ਸਕੇ। ਜਿੱਥੇ ਬਿਪਰ ਵੱਲੋਂ ਦਰਬਾਰ ਸਾਹਿਬ ਅਤੇ 75 ਹੋਰ ਗੁਰੂ ਘਰਾਂ ਉੱਪਰ ਕੀਤੇ ਹਮਲਿਆਂ ਨੂੰ ਓਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ, ਉੱਥੇ ਹੀ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਦਿੱਲੀ ਸਿੱਖ ਦੰਗੇ ਕਹਿ ਕੇ ਪ੍ਰਚਾਰਿਆ। ਕੁਝ ਸਾਲਾਂ ਬਾਅਦ ਦਿੱਲੀ ਸ਼ਬਦ ਵੀ ਹਟਾ ਦਿੱਤਾ ਅਤੇ ਸਿੱਖ ਨਸਲਕੁਸ਼ੀ ਨੂੰ ਸਿੱਖ ਦੰਗੇ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਅਣਜਾਣ ਮਨੁੱਖ ਨੂੰ ਇੰਝ ਲੱਗੇ ਕਿ ਸ਼ਾਇਦ ਇਹ ਸਿੱਖਾਂ ਵੱਲੋਂ ਕੀਤੇ ਗਏ ਦੰਗੇ ਸੀ। ਜਿੱਥੇ ਦਿੱਲੀ ਤਖ਼ਤ ਵੱਲੋਂ ਸਿੱਖ ਨਸਲਕੁਸ਼ੀ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ, ਉੱਥੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਇਤਿਹਾਸ ਦੇ ਖੋਜੀਆਂ ਵੱਲੋਂ ਇਸ ਨਸਲਕੁਸ਼ੀ ਦੀਆਂ ਪੈੜਾਂ ਲੱਭ ਕੇ ਸੱਚ ਦੀ ਕਲਮ ਨਾਲ ਸਾਰੇ ਵਰਤਾਰੇ ਨੂੰ ਦੁਨੀਆਂ ਅੱਗੇ ਰੱਖਿਆ ਗਿਆ। ਐਸੇ ਹੀ ਇੱਕ ਖੋਜੀ ਭਾਈ ਗੁਰਜੰਟ ਸਿੰਘ ਬੱਲ ਵੱਲੋਂ ਸਿੱਖ ਨਸਲਕੁਸ਼ੀ ਦੀ ਪੈੜ ਦੱਬਦੇ ਹੋਏ ਭਾਰਤ ਭਰ ਵਿੱਚ ਹੋਈ ਸਿੱਖ ਨਸਲਕੁਸ਼ੀ ਉੱਪਰ ਖੋਜ ਕਰਦੇ ਹੋਏ ਹਰ ਉਸ ਥਾਂ 'ਤੇ ਜਾ ਕੇ ਗਵਾਹਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਇਸ ਨਸਲਕੁਸ਼ੀ ਨੂੰ ਅੱਖੀਂ ਵੇਖਿਆ ਅਤੇ ਆਪਣੇ ਪਿੰਡੇ 'ਤੇ ਹੰਢਾਇਆ ਅਤੇ ਹੰਢਾ ਰਹੇ ਨੇ। ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਭਾਗ ਦੂਜਾ, ਇਸ ਖੋਜ ਕਾਰਜ ਉੱਪਰ ਸਰਦਾਰ ਗੁਰਜੰਟ ਸਿੰਘ ਬੱਲ ਹੋਣਾ ਦੀ ਇਹ ਦੂਜੀ ਕਿਤਾਬ ਹੈ, ਕਿਉਂਕਿ ਇਸ ਖੋਜ ਕਾਰਜ ਦਾ ਭਾਗ ਪਹਿਲਾ 2 ਸਾਲ ਪਹਿਲਾਂ ਛਪ ਕੇ ਆ ਗਿਆ ਸੀ। ਹੁਣ ਤੱਕ ਭਾਰਤ ਭਰ ਵਿੱਚ ਹੋਈ ਸਿੱਖ ਨਸਲਕੁਸ਼ੀ ਨੂੰ ਦਿੱਲੀ ਤੀਕ ਸੀਮਤ ਕਰਕੇ ਦੇਖਿਆ ਜਾਂਦਾ ਰਿਹਾ, ਕਿਉਂਕਿ ਵਾਰਤਾ ਨਿਜ਼ਾਮ ਨੇ ਆਪਣੇ ਹਰ ਸਾਧਨ ਰਾਹੀਂ ਇਸ ਘਟਨਾ ਨੂੰ ਦਿੱਲੀ ਦੰਗੇ ਕਹਿ ਕੇ ਵੱਡੇ ਪੱਧਰ 'ਤੇ ਸਾਲਾਂਬੱਧੀ ਪ੍ਰਚਾਰਿਆ। ਪਰ ਸਰਦਾਰ ਗੁਰਜੰਟ ਸਿੰਘ ਹੋਣਾ ਦੇ ਇਸ ਖੋਜ ਕਾਰਜ ਨੇ ਦਿੱਲੀ ਵਾਲੇ ਭਾਰਤੀ ਬਿਰਤਾਂਤ ਨੂੰ ਬਾਉਣਾ ਹੀ ਨਹੀਂ ਸਗੋਂ ਝੂਠਾ ਵੀ ਸਾਬਤ ਕਰ ਦਿੱਤਾ। ਇਹ ਗੱਲ ਆਪਣੇ ਆਪ ਵਿੱਚ ਸਾਬਤ ਕਰ ਦਿੰਦੀ ਹੈ ਕਿ ਸ਼ਬਦ ਦੇ ਅਸਲ ਵਾਰਸ ਸਿੱਖ ਹੀ ਨੇ। ਇਸ ਵਰਤਾਰੇ ਨੂੰ ਦੰਗਿਆਂ ਦੇ ਬਿਰਤਾਂਤ ਤੋਂ ਨਸਲਕੁਸ਼ੀ ਤੱਕ ਦੇ ਬਿਰਤਾਂਤ ਤੱਕ ਲੈ ਕੇ ਆਉਣਾ ਕੋਈ ਸੌਖਾ ਕਾਰਜ ਤਾਂ ਨਹੀਂ ਸੀ, ਪਰ ਭਾਈ ਗੁਰਜੰਟ ਸਿੰਘ ਹੋਣਾ ਤੇ ਮਹਾਰਾਜ ਨੇ ਆਪ ਕਿਰਪਾ ਕਰਕੇ ਇਹ ਕਾਰਜ ਕਰਵਾਇਆ। ਇਸ ਕਿਤਾਬ ਦੇ ਮੂਲ ਰੂਪ ਵਿੱਚ 6 ਭਾਗ ਨੇ। ਪਹਿਲੇ 5 ਭਾਗਾਂ ਵਿੱਚ ਭਾਰਤ ਦੇ 5 ਸੂਬਿਆਂ, ਜਿਨ੍ਹਾਂ ਵਿੱਚ ਬਿਹਾਰ, ਪੱਛਮ ਬੰਗਾਲ, ਝਾਰਖੰਡ, ਮਣੀਪੁਰ ਅਤੇ ਅਸਾਮ ਬਾਰੇ ਜਾਣਕਾਰੀ ਹੈ, ਜਿਨ੍ਹਾਂ ਵਿੱਚ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ, ਅਤੇ 6ਵੇਂ ਭਾਗ ਵਿੱਚ ਸਿੱਖ ਨਸਲਕੁਸ਼ੀ ਨਾਲ ਸੰਬੰਧੀ ਦਸਤਾਵੇਜ਼ ਨੇ, ਜਿਨ੍ਹਾਂ ਵਿੱਚ ਉਸ ਸਮੇਂ ਪੁਲਿਸ ਨੂੰ ਲਿਖਾਈ ਰਿਪੋਰਟ ਦੀ ਕਾਪੀ, ਪ੍ਰਸ਼ਾਸਨ ਨੂੰ ਲਿਖੀਆਂ ਚਿੱਠੀਆਂ, ਸਵੈ ਘੋਸ਼ਣਾ ਪੱਤਰ, ਨੁਕਸਾਨ ਬਾਰੇ ਵੇਰਵੇ ਅਤੇ ਜ਼ਖਮੀ ਹੋਏ ਸਿੱਖਾਂ ਦੀਆਂ ਸੂਚੀਆਂ ਦਿੱਤੀਆਂ ਹੋਈਆਂ ਨੇ। ਭਾਵੇਂ ਇਸ ਕਿਤਾਬ ਦੇ ਮੂਲ ਰੂਪ ਵਿੱਚ ਸਿੱਖ ਨਸਲਕੁਸ਼ੀ ਦੀ ਜਾਣਕਾਰੀ ਸੰਬੰਧੀ 6 ਭਾਗ ਨੇ, ਪਰ ਕਿਤਾਬ ਦਾ ਮੁੱਖ ਬੰਦ ਆਪਣੇ ਆਪ ਵਿੱਚ ਇੱਕ ਅਹਿਮ ਭਾਗ ਹੈ, ਜਿਸ ਵਿੱਚ ਡਾਕਟਰ ਸਿਕੰਦਰ ਸਿੰਘ ਹੋਣਾ ਨੇ ਬਹੁਤ ਹੀ ਬਾਕਮਾਲ ਤਰੀਕੇ ਨਾਲ ਖੋਜ ਕਾਰਜਾਂ ਪ੍ਰਤੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਨਸਲਕੁਸ਼ੀ ਕਰਨ ਵਾਲੀ ਧਿਰ ਜਾਂ ਸਰਕਾਰ ਵੱਲੋਂ ਅੰਕੜੇ ਕਿਵੇਂ ਅਤੇ ਕਿਉਂ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਨੇ, ਅੰਕੜਿਆਂ ਨੂੰ ਸਰਕਾਰਾਂ ਕਿਵੇਂ ਆਪਣੇ ਪੱਖ ਵਿੱਚ ਵਰਤਦੀਆਂ ਨੇ ਅਤੇ ਸਾਨੂੰ ਆਪਣੇ ਇਹਨਾਂ ਘਟਨਾਵਾਂ ਪ੍ਰਤੀ ਸਹੀ ਅੰਕੜੇ ਲੱਭਣੇ ਕਿਉਂ ਜ਼ਰੂਰੀ ਨੇ। ਕਿਤਾਬ ਦੇ ਪਹਿਲੇ 5 ਭਾਗਾਂ ਵਿੱਚ ਜਿਨ੍ਹਾਂ ਰਾਜਾਂ ਦਾ ਵੇਰਵਾ, ਉਹਨਾਂ ਸਭ ਥਾਵਾਂ 'ਤੇ ਸਿੱਖਾਂ ਨੂੰ ਇੱਕੋ ਜਿਹੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਗੁਰੂ ਘਰਾਂ 'ਤੇ ਹਮਲਾ, ਫਿਰ ਸਿੱਖਾਂ ਦੇ ਵਪਾਰਾਂ 'ਤੇ ਹਮਲੇ ਅਤੇ ਫਿਰ ਸਿੱਖਾਂ ਨੂੰ ਕਤਲ ਕੀਤਾ ਗਿਆ। ਪਰ ਦੂਜੇ ਪਾਸੇ ਸਿੱਖ ਨਸਲਕੁਸ਼ੀ ਤੋਂ ਬਚਣ ਲਈ ਸਿੱਖਾਂ ਨੇ ਚੜ੍ਹ ਕੇ ਹਮਲਾਵਰਾਂ ਦਾ ਮੁਕਾਬਲਾ ਕਰਨ ਜਾਂ ਮੁਕਾਬਲਾ ਕਰਨ ਲਈ ਤਿਆਰ-ਬਰ ਤਿਆਰ ਰਹਿਣ ਦਾ ਜ਼ਿਕਰ ਵੀ ਬਹੁਤ ਵਾਰ ਮਿਲਦਾ। ਇਹਨਾਂ ਸਾਖੀਆਂ ਤੋਂ ਸਾਨੂੰ ਇਹ ਵੀ ਇਸ਼ਾਰਾ ਮਿਲਦਾ ਕਿ ਭਵਿੱਖ ਵਿੱਚ ਜੇ ਐਸੇ ਹਾਲਾਤ ਫੇਰ ਬਣਦੇ ਨੇ ਤਾਂ ਸਾਡਾ ਬਚਾਅ ਕਿਵੇਂ ਹੋ ਸਕਦਾ। ਕਿਤਾਬ ਇਸ ਗੱਲ 'ਤੇ ਵੀ ਚਾਨਣਾ ਪਾਉਂਦੀ ਹੈ ਕਿ ਪੰਜਾਬ ਤੋਂ ਬਾਹਰ ਵੱਸ ਰਹੇ ਸਿੱਖਾਂ ਦਾ ਵੱਖ-ਵੱਖ ਸੂਬਿਆਂ ਵਿੱਚ ਜਾਣਾ ਕਿਵੇਂ ਹੋਇਆ। ਕੁਝ ਥਾਵਾਂ 'ਤੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਵੱਸ ਰਹੇ ਸੀ ਅਤੇ ਕੁਝ ਪ੍ਰਵਾਸ ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜ਼ ਰਾਜ ਸਮੇਂ ਹੋਇਆ, ਪਰ ਜ਼ਿਆਦਾ ਸਿੱਖ ਉਹ ਨੇ ਜੋ 1947 ਵਿੱਚ ਪੰਜਾਬ ਦੀ ਵੰਡ ਵੇਲੇ ਇਹਨਾਂ ਸੂਬਿਆਂ ਵਿੱਚ ਆ ਕੇ ਵਸੇ ਸੀ। ਕਿਤਾਬ ਵਿੱਚ ਕੁਝ ਸਾਖੀਆਂ ਇਹ ਵੀ ਸਾਬਤ ਕਰਦੀਆਂ ਨੇ ਕਿ 47 ਦੇ ਉਜਾੜੇ ਤੋਂ ਬਾਅਦ ਸਿੱਖਾਂ ਨੇ ਆਪਣੇ ਕਿਰਦਾਰ ਕਰਕੇ ਆਪਣੀ ਸਮਰੱਥਾ ਕਿਸ ਹੱਦ ਤੱਕ ਬਣਾ ਲਈ ਸੀ।